बेवा जेवा जाई मन अंधा बोला है किसे आंख सुनाई। अंतर लोभ परम नलवाऊ दीवा बने न सोजी पाई। इत किंगरी ध्यान न लागे जोगी ना सच बल्ले पाई। इत किंगरी थांत ना आवे जोगी अभिमान न विचो जाई। जागे का मारग विकम है जोग छोड़ो। विष्णु नदर करे सुपाई अंतर बारी को वेखे विचो परम चुकाई। बिन बजाई किंगरी वाजे जोगी सा किंगरी बजाई। कहे नानक मुक्त होवे जोगी सच्चे रहे समाई। बिष्टा के कीड़े बिष्टा कमावे फिर बिष्टा में बचावनिया। कर दर मंदर जाने सोई पूरे गुरु ते सोजी होई।
आपका सब जो है वो साई के नाम है। वाणी के बीच भी इसका स्पष्ट उद्देश्य किया गया है कि मानदायक विकार है, मन मस्त हो जाता है पर देवता नहीं है। पहलिया विकार विच नहीं आता एक उदाहरण गुरु साहब ने बख्शा है। हिरण के नाम तुलना की नहीं है। शिकारी जिसने हिरण को पकड़न लगता है वो साज के जरिए वाई के जरिए ही पकड़ा जाता है। ऊपर चमड़ा लाया जाता है दोस्तों बाजार वाला बड़ी चतुराई के नाम इस तरीके की आवाज कर रहा है कि हिरण मन मस्त हो जाता है। ऐसा मस्त होता है कि अपना फिर ही उस साज के ऊपर रख लेता है। उसके बाद उनका की असर होता है ताकि किसी चिड़िया का विशोधा हो जाता है या किसी बिटर खाने के लिए चमड़े का आदि करने गुस्सा भर के दिशा के रूप भेज दिया जाता है किसी ड्राइंग रूम में शोभा होता है। तो बिल्कुल स्पष्ट है जीवात्मा जो है वो हिरण है। इतने शिकारी कौन है कान आज केड़े जेड़े के मन की उपज जिन्हें भी साज और राज बनाए रखे सारे साज मन की उपज तो शिकारी बड़ी चतुराई के इन्हों साजा और नादा के जरिए इस जीवात्मा कैद करता है। यानी कि जो समा इस भक्ति वास्ते मिलया वो उसने इस नाच और आवाज के रूप में और केड़ी पिंजरे के जाना पड़ता है। 84 लाख के पिंजरे हैं दृष्टि के नाम देखिए संता के शिरोमणि ने गुरु नानक साहब अच्छे का सारे संता की वाणी एक ही है। पढ़ के देख लो कोई गल के देख लो कोई फर्क नहीं। नानक साहब का जिक्र बार बार क्यों आता है उसकी एक वजह यह है कि उन्होंने वाणी जो इतनी भी थी तथा बादशाह की और होर भक्तों की वाणी जड़ी इकट्ठी की गई कि पैरियां के बिल्कुल शुद्ध है। बाकी वाणिया के उत्ते जमीन करना बहुत मुश्किल है। पहले भी संत हुए ने और उन्होंने वाणिया कोई इकट्ठा नहीं कर सकते इस करके उसकी सत्यता के उत्ते शक किया जाता है। ਵੱਡੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਕੰਮਲ ਰੂਪ ਤੇ ਅਜੇ ਤੱਕ ਸੁਣ ਹੈ। ਜੋ ਸਮਾਂ ਚੱਲ ਰਿਹਾ ਹੈ ਕੁਝ ਰਾਗੀ ਸਿੰਘਾਂ ਨੇ ਲੋਕ ਦੇ ਵਿੱਚ ਆ ਕਰਕੇ की इस वाणी या दुकान जमा करा करना शुरू कर देता है तो आने वाले समय में भी चलता है ये वाणी भी बड़ी है। जबकि जीत पहले ही अधिकार दे बैठा है और वाणी भी हथों चली गई और गुरु की देह में लैन में उसी ध्यान नहीं था मुझे उपदेशा के ऊपर अमल करना नहीं चाहते क्योंकि जीवात्मा का की असर होगा ये फैसले अपने आप ही रखा इसी करके गुरु साहबान ने उपराला किया है इस वाणी में गुरहान का गुरु साहबान ने इस आज में इतनी अहमियत क्यों दी इसके बारे थोड़ा जब विचार करना पड़ेगा कोई गर्मी देगी। गुरु साहबान ने जो मुख्य शिष्य था भाई पर गाना जी था और वहां बड़ी अच्छी बजाते थे तो संगीत का उन्होंने पूरा ध्यान दिया हिंदू धर्म के भी सन और मराठी जो आते हैं उस टाइम के भी शुद्र श्रेणी के भी गिने जाते और उस वक्त ब्राह्मणा का जो पूरा जोर सी पूरा समाज के भी शोषण और शूद्रा की हालत बहुत ही ज्यादा खराब थी। मजदूर होकर के इस इलम के मालिका ने मुसलमान का अभिमत ध्यान कर दिया इस धर्म के संगीत दी और इन्हें साझा दी पूरी इज्जत दी गई यानी कि इतना अपमान कहना नहीं चाहता जितना कि उस वक्त 500 साल पहले हिंदू धर्म के लिए कहना पड़ता गुरु साहबान ने जब इस लाभ जानदिया देखा इसकी लह सुनी संत के भविष्य को जानते हैं तो किस चीज की किस वक्त लोड़ पैनी है उन्होंने हमेशा होता है और मन का एक विकार है आज बड़ा भाई और इसी कमजोरी को मुख रखते हुए गुरु साहबान ने मरदाने अपनी शरण और इस तो ज्यादा कोई भी अहमियत नहीं थी और अगे उपदेश करेंगे गुरु साहब उसको स्पष्ट हो जाएगा कि इस तो ज्यादा सचमुच ही कोई अहमियत नहीं हालांकि सारी बाणी जड़ी है गुरु साहबान ने ये रागा में भी किसी उचारी साजा के नाल ही इसनों गाया है और बड़े अच्छे तरीके नाल इसनों कथा भी रखा ताकि आने वाले समय के भी इसकी बहुत जरूरत है और जीवात्मा इसका लाभ जो है। उस वक्त गुरु साहबान ने एक मंग भी मंगी थी मरदाने को कि आज तो बाप तू मंग के खाना छोड़ दे क्योंकि मराठी जो सन ब्याह शादियां से गाउन बजाउन करते सन और मंग के अपने परिवार का उसने ये वचन दिता भी मैं आज तो मन के नहीं रखा तो यह उपदेश भी स्पष्ट हो जाता है कि संता ने जो उपदेश दिता थी अंदर का उसके हक और हलाल जो है ये भी मुख जिसन अभी भी मतलब बिल्कुल ही इस विधि में भुलना जो अंत समा आया उसने जो वचन गुरु साहबान वही ने उस तो यह फैसला स्पष्ट हो जाता है साझा भी गुरु साहबान ने मरदाने को पूछा भाई तेरी हम चलन की तैयारी है हसदा जागता चलता बोलता कोई रोग नहीं है उपदेश कर रहे हो तो तेरा अंतिम संस्कार अभी किस विधि न करिए ब्राह्मण जो ने वो जल के नाल करते हैं खतरी जो हैं वो अग्नि भेटा करते हैं वैश्य जो ने वो हवा च रखते हैं शूद्र जड़े ने वो जमीन के भी करते हैं तो तू जिस तरह हुक्म करेगा तेरी देह का संस्कार अभी उस तरीके न कर सर मकाने में हाथ जोड़ के बीती कि हे मेरे बादशाह तुसी मेरे गुरु पिता तुसी जो शब्द की रात मैं बख्शी थी उसको प्राप्त करके मैं इस देह के अभिमान चो उभर चुका ये चारों वर्ण जड़े ने इन्हों का आधार अभिमान है देह मैं तो इस अभिमान चो निकल चुका हूं गुरु ने साक्षी मनिया है गुरु की मर्जी है जेरा जिस तरह भी चाहे तो पार कर सकते उसने गुरु साहबान ने फिर उपदेश किया हुक्म करते हैं कहते ने मरदानिया तो गुरु घर की बड़ी सेवा की है इस जीवात्मा के वास्ते भी लाभ वास्ते भी सारी उम्र गंदा हो जाता रहा है जे तू हुक्म करें यदि तेरी कबर बनवा देंगे और संसार को लो तेरी पूजा करवाइए। उस वेले मदाने ने हाथ जोड़ के बुद्धि पूछी, ये मेरे बादशाह इस शरीर की कैद चो कढ़ के मैं पत्थर की कैद भी रखना चाहते हो, मेरे को आज कि भुल हो गई है। उसने गुरु साहब ने उपदेश किया, मदानिया तो सचमुच पूरा शिष्य बन गया है। इस शब्द को प्राप्त करके तू आवागमन तो निकल गया, पूरा ब्रह्म ज्ञानी बन गया। इससे ब्रह्म का जो अर्थ है वो सत्पुरुष, उस अकाल पुरुष के बीच जरा बसा हो गया। इस करके तू रावी के कंधे से अपना आसन लगा और जींदे जी अपनी सुरत जो है उस अकाल पुरुष के चरणा दे रति, तेरा संस्कार जो है जल दे नाल करा। तो मगाने ने जिंदे जी उस टोले में छाया, इस टोले स्पष्ट हो जाता है कि मगाने ने वो विधि जो है जो गुरु साहबान ने उन्होंने बख्शी थी वो संसार के भी सारी जीवात्मा से भी कोई उपदेश लाकर के वो पग पग घर घर गए सन, उस विधि से वो पूरा उतरा। और रोज ही वो मरता, शब्द मरे वाणी के भी स्पष्ट है, जिसने एक बारी शब्द को प्राप्त कर लिया, शब्द भी मर गया, उसने फिर दोबारा मरण की लोड़ नहीं पड़ी। यानी कि अंत समय का जो कष्ट है उसने सहना नहीं पड़ता और ना ही बार बार उन जन्मा के भ्रमण भी आना पड़ता। इस तो एक स्पष्ट हो जाता है कि जिस मरदाने ने जिस शिष्य ने सारी उम्र गुरु के नाल साज बजाया और वाणी नु रागा दे भी बजा लिया, पर मुक्ति वास्ते जो विधि गुरु साहिबा ने दिखी थी उसका इसके नाल कोई नहीं संभव। और अभी मनमुखी लोग की करते हैं, गुरु साहब इतनी कीमती चीज दे करके जो चले जाते हैं असी उसे बाहरी खोल दे रह जाते, उस अंदर के मोती नी गवा गए। और अंग्रेजन मार के अभी देखिए सारी सृष्टि आई की तरीक से भी इन्हें साझा और रागा के बीच नहीं देशों के बीच इसमें अभी पाप मिलने की संज्ञा देंगे हाँ। और आने वाली जनरेशन जो कि बिल्कुल ही प्रीत हो रही है पल पल, वो सिर्फ इस साज और राग के बीच। और ये मन का एक विकार है, शिकारी है काल, और बड़ी चतुराई के नाल नवे नवे साज की उत्पत्ति करवाता है, राह करवाता है, और इस जीवात्मा जो कि कर्म नहीं करने चाहिए वो कर्म भी करवा लेता है। यानी कि यह समाज वैसे मिलया है भक्ति वास्ते, ये समाज खो लेता है। मन की ऐसी हालत हो जाती है इन रागा को सुन के राजा के बीच खो के, उसको पता ही नहीं लगता कि मैं कि दुनिया के बीच पहुंच चुका, ख्याली दुनिया के जीवात्मा को जान लेता है। उस तो बाद वापस लिया असंभव है, बिल्कुल ही असंभव। जिस तरह शरीर का एक विकार है शराब, शराब शरीर को मस्त कर देती है, शब्द नाली जोड़ सकती, शब्द की मस्ती शब्द का शरूर वो कुछ होर मुका। उसे तरीके न मन का यह विकार है, और अभी बड़ी होशियारी के इस विकार को निकलना। बाणी के गुरु साहब ने जितनी बुकां लिखा ने उन्होंने बिल्कुल स्पष्ट यही उद्देश है कि जितने भी तरीके दे नित और वाजे ने नित करे वह वाजे बजाए, जितने भी तरीके दे वाज और राज और तू नित कर रहे हैं ये कदे भी ये मन जो है ना अंधा भोला, यानी कि अंधा और बहरा, एक व्यक्ति अंधा हो गए बहरा हो गए उसको जितना मर्जी ज्ञान दे जितनी मर्जी सहनत दिन गल कर दो वो अपनी धुन के बीच मस्त है। क्यों? क्योंकि वह तो बहरा तो सुन ही नहीं सकता, अन्ना उन्होंने कुछ नजर ही नहीं आता, कोई संज्ञा उन्होंने तुलना की है इस मन के नाम। मन जिसने इस नृत्य करता है आज के नाम इस राग के नाम उसने सचमुच वो अन्ना और बहरा हो जाता है, जिड़ी की सुध सिमटनी चाहिए नृत्य और सुध के जरिए उसने उस शब्द का दिदार करना भी उस तुलनों सुनना भी उसनों नहीं सुन सकता। यानी कि सुरत जड़ी है अन्नी और बहरी है। ਇਹ ਹੀ ਸੁਖ ਦੇ ਵਿੱਚ ਗੁਰੂ ਸਾਹਿਬਾਂ ਨੂੰ ਸਪਸ਼ਟ ਕੀਤਾ ਹੈ ਕਿ ਉਹਨੂੰ ਕੌਣ ਹੁਣ ਉਠਾ ਸਕਦਾ ਹੈ। ਅੰਤਰ ਦੇ ਵਿੱਚ ਬ੍ਰਹਮ ਔਰ ਲੋਕ ਅਨਲ ਕੋ, ਯਾਨੀ ਕਿ ਲੋਕ ਦੀ ਔਰ ਵਿਕਾਰਾਂ ਦੀ ਅੱਗ ਅੰਦਰ ਭਖ ਰਹੀ। ਦੀਵਾ ਬੱਲੇ ਨਾ, ਯਾਨੀ ਕਿ ਦੀਵਾ ਬਲਣ ਦਾ ਕੀ ਅਰਥ ਹੈ? ਅੰਦਰ ਦੇ ਵਿੱਚ ਧੁੰਨ ਦਾ ਔਰ ਜੋਤ ਦਾ ਪ੍ਰਗਟ, ਔਰ ਉਹ ਕਦੋਂ ਪ੍ਰਗਟ ਹੁੰਦੀ ਹੈ? ਜਦੋਂ ਵੀ ਇਹ ਸੁੱਧ ਸੁਨਰਤੀ ਹੈ। ਔਰ ਜਿਹੜੇ ਰਾਗਾਂ ਦੇ ਵਿੱਚ ਇਹ ਮਨ ਲਿਪਤ ਹੈ ਨਾ, ਇਸ ਦੇ ਨਾਲ ਕਦੇ ਵੀ ਨਾ ਤਾਂ ਸੁੱਧ ਗੱਡੀ ਹੋਵੇਗੀ, ਨਾ ਉਹ ਦੀਵਾ ਬੱਲੇਗਾ, ਯਾਨੀ ਕਿ ਉਹ ਜੋਤ ਦੇ ਵਿਕਾਰ। ਜਦ ਤੱਕ ਉਹ ਜੋਤ ਦੇ ਵਿਕਾਰ ਨਹੀਂ ਹੋ ਸਕਦੇ, ਉਹ ਧੁੰਨ ਦੀ ਸੁਣਾਈ ਨਹੀਂ ਹੋ ਸਕਦੀ, ਇਹ ਮਨ ਦੇ ਅੰਦਰ ਜੋ ਪੱਗ ਪੱਖੀ ਪਈ ਹੈ ਵਿਸ਼ੇ ਵਿਕਾਰਾਂ ਦੀ, ਇਹ ਸ਼ਾਂਤ ਹੋ ਗਈ। ਇਹ ਗੁਰੂ ਅਮਰਦਾਸ ਜੀ ਦੀ ਬਾਣੀ ਸੀ, ਜਿਹਦੇ ਵਿੱਚ ਇਹਨਾਂ ਦਾ ਬਿਲਕੁਲ ਸਪਸ਼ਟ ਤੌਰ ਤੇ ਇਹਨਾਂ ਰੰਗਾਂ ਨੂੰ ਧਿਆਨ ਦੇ ਰਹੇ। ਜੋ ਗੁਰੂ ਸਾਹਿਬਾਂ ਨੇ ਫਿਰ ਇਸਦਾ ਇਸਤੇਮਾਲ ਕਿਉਂ ਕੀਤਾ? ਉਸਦੀ ਸਿਰਫ ਇੱਕੋ ਵਜ੍ਹਾ, ਗੁਰੂ ਸਾਹਿਬ ਫੇਰੀ ਲਗਾਉਂਦੇ ਸਨ, ਘਰ ਘਰ ਜਾਂਦੇ ਸਨ। ਅੱਧੀ ਦੁਨੀਆ ਉਹਨਾਂ ਨੇ ਦੋ ਪੈਰਾਂ ਦੇ ਉੱਤੇ ਹੋਈ, ਯਾਨੀ ਕਿ ਪੈਦਲ ਚੱਲ ਕੇ ਘਰ ਘਰ ਉਸ ਅਕਾਲ ਪੁਰਖ ਦਾ ਸੰਦੇਸ਼ ਪਹੁੰਚਾਇਆ, ਸਬਦ ਦਾ ਸੰਦੇਸ਼। ਅਸੀਂ ਉਸ ਵਿਧੀ ਨੂੰ ਭੁੱਲ ਗਏ, ਉਸ ਸੰਦੇਸ਼ ਨੂੰ ਭੁੱਲ ਗਏ, ਔਰ ਰਾਗ ਔਰ ਸਾਰੀ ਉਸਦਾ ਸਿਰਫ ਇੱਕੋ ਮਕਸਦ ਸੀ, ਮਨ ਦੇ ਵਿਕਾਰ ਦਾ ਫਾਇਦਾ ਚੁੱਕਣਾ। ਜਿਸ ਤਰ੍ਹਾਂ ਕਾਲ ਇਸ ਮਨ ਦੇ ਜ਼ਰੀਏ ਜੀਵਾਤਮਾ ਕੋਲੋਂ ਫਾਇਦਾ ਚੁੱਕ ਰਿਹਾ ਹੈ ਨਾ, ਉਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਇਸੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਸੀ, ਸਿਰਫ ਲੋਕਾਂ ਦਾ ਧਿਆਨ ਆਪਣੀ ਤਰਫ਼ ਖਿੱਚਣ ਦਾ। ਕਿਉਂਕਿ ਮਨ ਦਾ ਵਿਕਾਰ ਹੈ, ਜਿੱਥੇ ਅੱਛਾ ਸਾਜ ਵੱਜੇਗਾ, ਅੱਛਾ ਰਾਗ ਵੱਜੇਗਾ, ਮਨ ਨੇ ਉਸ ਪਾਸੇ ਖਿੱਚਣਾ ਹੈ, ਜ਼ਰੂਰ ਖਲੋ ਜਾਏਗਾ, ਕੁਛ ਖਾਣ ਵਾਸਤੇ ਉਸਦੇ ਉਸਦੇ ਮਸਤ ਹੋ ਜਾਏ। ਉਸੀ ਮਸਤੀ ਦਾ ਗੁਰੂ ਸਾਹਿਬ ਫਾਇਦਾ ਚੁੱਕ ਰਹੇ ਸਨ, ਜਿਸ ਵੇਲੇ ਮਨ ਮਸਤ ਹੋ ਜਾਂਦਾ ਸੀ, ਯਾਨੀ ਕਿ ਲੋਹਾ ਗਰਮ ਹੋ ਜਾਂਦਾ ਸੀ, ਉਸ ਵੇਲੇ ਉਹ ਫਿਰ ਸ਼ਬਦ ਦੀ ਜੋੜ ਦਿੰਦੇ ਸਨ, ਜਿਹੜੇ ਰਾਗ ਉਚਾਰੇ ਜਾਂਦੇ ਸਨ, ਜਿਹੜੀ ਬਾਣੀ ਤੋਂ ਉਹਨਾਂ ਨੂੰ ਮਿਲਦੀ ਸੀ, ਰਾਗਾਂ ਦੇ ਵੀ ਉਚਾਰਦੇ ਸਨ, ਔਰ ਉਸ ਧੁੰਨ ਦੇ ਵਿੱਚ ਜਿਸਲੇ ਮਨ ਮਸਤ ਹੋ ਜਾਂਦਾ ਸੀ, ਭੀੜ ਇਕੱਠੀ ਹੋ ਜਾਂਦੀ ਸੀ, ਉਸ ਵੇਲੇ ਫਿਰ ਉਹ ਸੱਚ ਦਾ ਹੁਕਮ ਦਿੰਦੇ ਸਨ, ਉਹ ਹੱਕ ਦਾ ਨਾਰਾ ਲਾਉਂਦੇ ਸਨ, ਔਰ ਉਸ ਵੇਲੇ ਜਿਹੜੇ ਉਹ ਸੱਚ ਨੂੰ ਜਾਣ ਜਾਂਦੇ ਸਨ, ਪਛਾਣ ਜਾਂਦੇ ਸਨ, ਉਹਨਾਂ ਦੀ ਸ਼ਰਨ ਵਿੱਚ ਆ ਜਾਂਦੇ ਸਨ, ਉਹਨਾਂ ਨੂੰ ਫਿਰ ਉਹ ਗੁਰਮੰਤਰ ਦਿੰਦੇ ਸਨ। ਔਰ ਗੁਰਮੰਤਰ ਵੀ ਬੜਾ ਸਿੱਧਾ ਔਰ ਸਧਾਰਨ ਜਿਹਾ ਸੀ, ਕੋਈ ਲੰਬੀ ਚੌੜੀ ਗੱਲ ਨਹੀਂ ਸੀ, ਤਿੰਨ ਹੀ ਉਪਦੇਸ਼ ਉਹਨਾਂ ਨੇ ਦਿੱਤੇ ਸਨ। ਸਭ ਤੋਂ ਪਹਿਲਾਂ ਉਪਦੇਸ਼ ਉਹਨਾਂ ਨੇ ਜਿਹੜਾ ਦਿੱਤਾ ਸੀ, ਉਹ ਸੱਚ ਦਾ ਦਿੱਤਾ ਸੀ, ਸੱਚ ਹੱਕ ਹੋ ਰਹਿੰਦਾ, ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਹੋਣਾ ਹੈ, ਹੱਕ ਦੀ ਖਾਣੀ ਹੈ, ਹਲਾਲ ਦਾ ਕੀ ਅਰਥ ਹੈ? ਅਸੀਂ ਹਲਾਲ ਦਾ ਵੀ ਮੁਸਲਮਾਨਾਂ ਨੇ ਬਿਲਕੁਲ ਗੱਲ ਸਮਝ ਲਿਆ ਹੈ, ਜਿਸ ਤਰੀਕੇ ਨਾਲ ਉਹ ਜੀਵਾਤਮਾ ਨੂੰ ਮਾਰ ਕਰਕੇ ਖਾਂਦੇ ਹਨ, ਉਸ ਨੂੰ ਹਲਾਲ ਦੀ ਸੰਗਿਆ ਦਿੱਤੀ, ਇੱਥੇ ਹਲਾਲ ਦਾ ਜੋ ਸਹੀ ਰੂਹਾਨੀ ਅਰਥ ਸੀ, ਉਹ ਸੀਗਾ ਆਪਣੇ ਨੌ ਸੰਗਿਆ ਦੀ ਕਮਾਈ ਨਾਲ, ਕਿਸੇ ਦਾ ਹੱਕ ਨਹੀਂ ਮਾਰ, ਆਏ ਗਏ ਸਾਧੂ ਸੰਗਤਾਂ ਦੀ ਸੇਵਾ ਕਰ। ਦੂਸਰਾ ਉਪਦੇਸ਼ ਉਹਨਾਂ ਨੇ ਦਿੱਤਾ ਸੀਗਾ ਕਿ ਆਪਣੇ ਵਾਲ ਜਿਹੜੇ ਨੇ ਇਹ ਰੱਖਣ, ਯਾਨੀ ਕਿ ਜੋ ਸਰੂਪ ਗੁਰੂ ਸਾਹਿਬਾਂ ਨੇ ਕੁਦਰਤ ਦੀ ਤਰਫ਼ ਬਖਸ਼ਿਆ ਹੈ, ਇਹਦੀ ਅਵਹੇਲਨਾ ਨਹੀਂ ਕਰਦੀ। ਅਗਰ ਤੁਸੀਂ ਇਹਦੀ ਅਵਹੇਲਨਾ ਕਰੋਗੇ ਤੇ ਜੋ ਜੀਵਾਤਮਾ ਅੰਦਰ ਦੇ ਵਿੱਚ ਹੈ ਉਸਦੇ ਸਰੂਪ ਨੂੰ ਤੁਸੀਂ ਕਿਸ ਤਰੀਕੇ ਨਾਲ ਹਾਸਲ ਕਰ ਪਾਓਗੇ, ਯਾਨੀ ਕਿ ਬਾਹਰੋਂ ਪਹਿਲੇ ਪੂਰਾ ਰੂਪ ਰੱਖੋ ਤੇ ਅੰਦਰ ਦੇ ਉਸ ਪੂਰੇ ਰੂਪ ਨੂੰ ਤੁਸੀਂ ਪਲਾਨ ਕਰ। ਤੀਸਰਾ ਉਪਦੇਸ਼ ਉਹਨਾਂ ਨੇ ਬਹੁਤ ਹੀ ਅੱਛਾ ਦਿੱਤਾ ਸੀਗਾ, ਜਿਹੜੇ ਦੋ ਉਪਦੇਸ਼ ਜਿਹੜੇ ਸੱਚ ਦਾ ਸੀਗਾ, ਅਸੀਂ ਸੱਚ ਦੇ ਹੋਕੇ ਨੂੰ ਤੇ ਬਿਲਕੁਲ ਹੀ ਭੁੱਲ, ਅਸੀਂ ਅੰਦਰ ਦੇ ਸੱਚ ਹੋਣਾ ਚਾਹੁੰਦੇ ਹਾਂ ਪਰ ਬਾਹਰੋਂ ਦੀ ਝੂਠੇ ਵਾਸਤੇ, ਅੰਦਰ ਦੇ ਸੱਚ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ। ਤੀਸਰਾ ਜੋ ਉਪਦੇਸ਼ ਅੰਦਰ ਦਾ ਸੀਗਾ, ਅੱਧੀ ਰਾਤ ਦਾ ਦੋ ਤੋਂ ਚਾਰ ਦਾ ਸਮੇਂ ਦਿੰਦੇ ਸਨ, ਸਤਨਾਮ ਦਾ ਜਾਪ, ਕਿ ਉਸ ਸ਼ਬਦ ਦੇ ਨਾਲ ਜੁੜਨਾ ਹੈ, ਉਹ ਨਾਮ ਜੋ ਸੱਚ ਹੈ, ਕੋਈ ਲੰਬੇ ਚੋੜੇ ਉਹਨਾਂ ਨੇ ਮੰਤਰ ਨਹੀਂ ਕੀਤੇ, ਨਾ ਕੋਈ ਹੋਰ ਸ਼ਬਦ ਦਿੱਤੇ, ਔਰ ਉਸੀ ਨਾਮ ਨੂੰ ਉਹਨਾਂ ਨੇ ਸੱਚ ਕਹਿ ਕਰਕੇ ਪੁਕਾਰਿਆ ਸੀ, ਉਹ ਸਤਨਾਮ ਦੀ ਸੰਗਿਆ ਦਿੱਤੀ, ਕਿ ਬਾਹਰੋਂ ਤੁਸੀਂ ਸੱਚੇ ਹੋਵੋਗੇ, ਅੱਗ ਵੀ ਖਾਓਗੇ, ਤੇ ਅੰਦਰ ਜ਼ਰੂਰ ਗੱਲ ਹੈ ਕਿ ਤੁਹਾਨੂੰ ਇਸ ਸ਼ਬਦ ਦੀ ਪ੍ਰਾਪਤੀ ਹੋ ਜਾਵੇ। ਔਰ ਜਿਨ੍ਹਾਂ ਸ਼ਿਸ਼ਿਆਂ ਨੇ ਇਸ ਲੇਵੀ ਦੇ ਉੱਤੇ ਪੂਰਨ ਤੌਰ ਤੇ ਤਨ ਮਨ ਧਨ ਵਚਨ ਔਰ ਧਰਮ ਨਾਲ ਪ੍ਰਾਰਥਨਾ ਕੀਤੀ, ਉਹਨਾਂ ਨੇ ਇਸ ਲੇਵੀ ਨੂੰ ਪ੍ਰਾਪਤ ਕੀਤਾ, ਔਰ ਅੰਤਰ ਦੇ ਵਿੱਚ ਸੱਚੇ ਸ਼ਬਦ ਨੂੰ ਪ੍ਰਾਪਤ ਕਰਕੇ ਗੁਰੂ ਬਾਬਾ ਦੇ ਵਿੱਚ, ਯਾਨੀ ਕਿ ਆਵਾਗਮਨ ਤੋਂ ਮੁਕਤ ਹੋ ਗਏ। ਔਰ ਇਹ ਵਧੀ ਜੋ ਸੀ ਮਦਾਨੇ ਨੇ ਉਹ ਸਾਰੇ ਕਰਮ ਕਰਨ ਦੇ ਬਾਵਜੂਦ ਹਾਸਲ ਕੀਤੀ, ਯਾਨੀ ਕਿ ਜਿੰਦੇ ਜੀ ਮੰਗਾ ਅੰਗ ਦੇ ਵਿੱਚ ਇਸ ਤਰੀਕੇ ਨਾਲ ਚੋਲਾ ਉਹ ਹੀ ਛੱਡ ਸਕਦਾ ਹੈ ਜਿਹੜਾ ਕਿ ਰੋਜ਼ ਮੰਗਦਾ। ਕੋਈ ਘੜੀ ਬੈਠੇ ਔਰ ਕਵੇ ਕਿ ਕੁਝ ਸਾਲਾਂ ਦੇ ਵਿੱਚ ਮੈਂ ਇਸ ਵਿਧੀ ਨੂੰ ਪ੍ਰਾਪਤ ਕਰ ਲਵਾਂਗਾ, ਇਹ ਵਿਧੀ ਬਾਹਰ ਤੋਂ ਸ਼ੁਰੂ ਹੁੰਦੀ ਹੈ ਔਰ ਅੰਦਰ ਜਾ ਕੇ ਖਤਮ ਹੁੰਦੀ ਹੈ। ਉਪਦੇਸ਼ ਗੁਰੂ ਸਾਹਿਬਾਂ ਨੇ ਸਾਰੀ ਸ੍ਰਿਸ਼ਟੀ ਵਾਸਤੇ ਬਖਸ਼ਿਆ ਸੀ ਔਰ ਜਿਸ ਨੂੰ ਅਸੀਂ ਭੁੱਲ ਗਏ, ਔਰ ਅੱਜ ਅਸੀਂ ਸਿਰਫ ਬਾਹਰੀ ਕੀਰਤਨ ਔਰ ਸਾਜਾਂ ਦੇ ਵਿੱਚ ਹੱਥ ਕੇ ਰਹਿ। ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਸੀਗਾ ਕਿ ਮਨ ਨੂੰ ਮਸਤ ਕਰਨਾ, ਲੋਕਾਂ ਨੂੰ ਇਕੱਠਾ ਕਰਨਾ ਔਰ ਸਭ ਦੇ ਕਰਨਾ। ਔਰ ਦੂਸਰੀਆਂ ਜੋ ਤੁਕਾਂ ਗੁਰੂ ਸਾਹਿਬਾਂ ਨੇ ਲਈਆਂ ਸਨ, ਇਸ ਕਿੰਗਰੀ ਧਿਆਨ ਨਾ ਲੈ ਕੇ ਨਾ ਸੱਚ ਪੱਲਾ, ਇਸ ਕਿੰਗਰੀ ਸ਼ਾਂਤ ਨਾ ਆਵਦਾ ਜੋਤੀ ਭਗਵਾਨ ਨਾ ਵਿਚੋਦੇ। ਇਸ ਤੋਂ ਸਪੱਸ਼ਟ ਹੈ ਇੱਕ ਜੋਗੀ ਨੂੰ ਗੁਰੂ ਸਾਹਿਬਾਂ ਨੇ ਜਿਵੇਂ ਤੇ ਚੁੰਗਰੀ ਦੀ ਧੁੰਦ ਵਿੱਚ ਮਸਤ ਹੋਇਆ ਦੇਖਿਆ ਔਰ ਪਿਛਾ ਮੰਗ ਰਿਹਾ ਸੀਗਾ, ਉਹ ਜੋਗ ਤਾਂ ਹੀ ਜਿਤਾ ਸੀਗਾ, ਉਸਨੂੰ ਉਹਨਾਂ ਨੇ ਇਹ ਉਪਦੇਸ਼ ਕੀਤਾ ਸੀ ਇਹ ਕਿ ਤੂੰ ਚੁੰਗਰੀ ਵਜਾਇਆ ਹੈ ਤੇ ਬਾਹਰ ਦਾ ਇੱਕ ਰਾਜ ਹੈ ਜਿਨ੍ਹਾਂ ਦੀ ਤਰੀਕੇ ਦਾ ਹੁੰਦਾ ਹੈ, ਇਹ ਤੇਰੀ ਚੁੰਗਰੀ ਚੋਟੀ ਹੈ, ਇਸ ਦੇ ਨਾਲ ਕਦੀ ਵੀ ਧਿਆਨ ਨਹੀਂ ਲੱਗੇ। ਧਿਆਨ ਦਾ ਕੀ ਅਰਥ ਹੈ? ਸ਼ੁੱਧ ਦਾ ਸਿਮਰਨਾ, ਜਦ ਤੱਕ ਸ਼ੁੱਧ ਨਹੀਂ ਸਿਮਰੇਗੀ ਇਹ ਧਿਆਨ ਨਹੀਂ ਇਕੱਠਾ ਹੋ ਸਕਦਾ, ਨਾ ਉਹ ਸ਼ਬਦ ਦਾ ਵਿਚਾਰ ਜਿਹੜਾ ਕਿ ਅਸੀਂ ਵਿਚਾਰ ਕਰਦੇ ਹਾਂ ਸ਼ਬਦ ਬੋਲਣ ਦਾ, ਉਹ ਇਹ ਅਰਥ ਹੈ ਕਿ ਧਿਆਨ ਦਾ ਵਿਚਾਰ ਧਿਆਨ ਨੇ ਇਕੱਠਾ ਹੋਣਾ ਹੈ ਉਹ ਸ਼ਬਦ ਨੂੰ ਦੇਖਣਾ ਹੈ। ਸਭ ਦੇ ਅੰਤਰ ਜੋਤ ਨਿਰੰਤਰ ਬਾਣੀ ਸਾਡੇ ਸਾਹਿਬ ਸੁਣਦੇ ਸਨ, ਉਹਦੇ ਦਿਨ ਰਾਤੀ ਪਲ ਪਲ ਚੌਵੀ ਘੰਟੇ ਅੰਦਰ ਦੇ ਵਿੱਚ ਅਸੀਂ ਉਸ ਤੋਂ ਪਹਿਲੇ ਬੈਠੇ ਹਾਂ ਧਿਆਨ ਦੇ ਜ਼ਰੀਏ, ਕਿਉਂਕਿ ਸਾਡਾ ਧਿਆਨ ਸਾਡੀ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ। ਔਰ ਸੱਚ ਨਾ ਪੱਲੇ ਪਈ, ਸੱਚ ਜਿਹੜਾ ਹੈ ਸੱਚ ਹੈ ਸਤਿਗੁਰੂ, ਉਹ ਸਤਿਗੁਰੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ? ਉਹ ਸ਼ਬਦ ਰੂਪ ਗੁਰੂ ਅੰਦਰ ਪ੍ਰਗਟ ਹੈ ਔਰ ਹਰ ਜੀਵ ਆਤਮਾ ਦੇ ਅੰਦਰ ਦਿਨ ਰਾਤੀ ਸੰਸਾਰ ਵਿੱਚ ਹੈ। ਇਹ ਸੱਚ ਨਹੀਂ ਪੱਲੇ ਪੈ ਸਕਦਾ ਜਦ ਤੱਕ ਧਿਆਨ ਨਹੀਂ ਇਕੱਠਾ ਹੋ ਸਕਦਾ, ਔਰ ਇਹ ਸਾਜਾਂ ਦੇ ਜ਼ਰੀਏ ਤਾਂ ਧਿਆਨ ਇਕੱਠਾ ਹੋ ਹੀ ਨਹੀਂ ਸਕਦਾ। ਇਹ ਉਪਦੇਸ਼ ਹੈ, ਉਸਦੇ ਬਾਅਦ ਨਾਲ ਕੀ ਉਪਦੇਸ਼ ਹੁੰਦਾ ਹੈ? ਸ਼ਾਂਤੀ ਨਹੀਂ ਆ ਸਕਦੀ ਜਿਸ ਦੀ ਸ਼ਾਂਤ ਨਾ ਹੋਵੇ, ਨੂੰ ਕਹਿ ਰਹੇ ਨੇ ਕਦੀ ਵੀ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ। ਆਪਣੇ ਮਨ ਦੇ ਅੰਦਰ ਝਾਕ ਕਰਕੇ ਦੇਖ ਸਾਰੇ ਵਿਕਾਰਾਂ ਦੀ ਅੱਜ ਕਿਸ ਤਰ੍ਹਾਂ ਫਲ ਰਹੀ ਹੈ, ਵਗਦੀ ਪਈ ਹੈ। ਅਗਰ ਤੂੰ ਇਹ ਸ਼ਾਂਤੀ ਚਾਹੁੰਦਾ ਹੈ ਤਾਂ ਤੈਨੂੰ ਗੁਰੂ ਦੀ ਸ਼ਾਂਤੀ ਚਾਹੁੰਦਾ, ਇਹ ਜੋ ਸਾਜ ਦੀ ਤੂੰ ਦੇਖ ਰਹੀ ਹੈ ਇਸ ਕੁੰਗਰੀ ਨੂੰ ਬਜਾਰ ਦੇ ਨਾਲ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਅਗਲੀ ਜੋ ਕੋਈ ਸਵਚ ਕੀਤਾ ਸੀ ਨੇ, ਕਿਉਂਕਿ ਅਭਿਮਾਨ ਜਿਹੜਾ ਹੈ ਉਹ ਅੰਦਰੋਂ ਨਹੀਂ ਨਿਕਲ ਸਕਦਾ। ਅਭਿਮਾਨ ਕੀ ਹੈ? ਇਹ ਮਨ ਦਾ ਇੱਕ ਵਿਕਾਰ ਹੈ, ਵਿਕਾਰਾਂ ਦੇ ਜ਼ਰੀਏ ਹੀ ਇਹ ਅੱਗ ਭੜਦੀ ਪਈ ਹੈ, ਔਰ ਇਹ ਵਿਕਾਰ ਤਾਂ ਹੀ ਨਿਕਲਣਗੇ ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਔਰ ਉਸ ਕਿੰਗਰੀ ਨੂੰ ਸੁਣੇਗਾ ਜਿਹੜੀ ਗੁਰੂ ਸਾਹਿਬਾਂ ਨੇ ਪਹਿਲੇ ਲੋਕਾਂ ਲਈਆਂ ਨੇ। ਉਹਦੇ ਸਪੱਸ਼ਟ ਕੀਤਾ ਹੈ ਬਿਨ ਬਜਾਈ ਕਿੰਗਰੀ ਵੱਜਦੀ, ਬਿਨ ਬਜਾਏ ਉਹ ਕਿੰਗਰੀ ਵੱਜਦੀ ਹੈ। ਉਸ ਕਿੰਗਰੀ ਨੂੰ ਜਦੋਂ ਤੂੰ ਸੁਣੇਗਾ ਉਹ ਕਿਸ ਤਰ੍ਹਾਂ ਵੱਜੇਗੀ ਇਹ ਗੁਰੂ ਸਾਹਿਬਾਂ ਨੇ ਫਿਰ ਉਪਦੇਸ਼ ਦਿੱਤਾ। ਇਹ ਦੁਕਾਨ ਬਹੁਤ ਸਾਰੀਆਂ ਨੇ ਔਰ ਬਹੁਤ ਲੰਬਾ ਸ਼ਬਦ ਹੈ। ਗੁਰੂ ਸਾਹਿਬਾਂ ਨੇ ਸਿਰਫ ਆਪਣੇ ਮਤਲਬ ਲਈ ਉੱਥੇ ਜੋ ਸ਼ਬਦ ਦੇ ਰਾਹੀਂ ਉਪਦੇਸ਼ ਦਿੱਤਾ ਸੀ ਕੁਝ ਦੁਕਾਨ ਦੇ ਵਿੱਚੋਂ ਲਿਖੀਆਂ ਨੇ। ਪਹਿਲੀਆਂ ਦੁਕਾਨ ਦੇ ਗੁਰੂ ਸਾਹਿਬਾਂ ਨੇ ਸਪੈਸ਼ ਕਰ ਦਿੱਤੀਆਂ, ਬਾਅਦ ਦੀਆਂ ਦੁਕਾਨ ਜਿਹੜੀਆਂ ਨੇ ਉਹ ਵੀ ਗੁਰੂ ਸਾਹਿਬਾਂ ਨੇ ਸਪੈਸ਼ ਕਰਦੀਆਂ ਨੇ। ਉਹਦੇ ਵਿੱਚ ਉਪਦੇਸ਼ ਜੋ ਸੀਗਾ ਸੱਜੇ ਯੋਗ ਦਾ, ਇਹ ਜਿਹੜਾ ਤੂੰ ਯੋਗ ਬਣਾ ਰੱਖਿਆ ਹੈ ਇਹ ਤੂੰ ਮਿੱਠਾ ਪੇਸ਼ ਹੋਣਾ ਹੈ, ਇਹਦੇ ਨਾਲ ਤੂੰ ਪਾਰ ਨਹੀਂ ਜਾ ਸਕਦਾ। ਰੂਹਾਨੀਅਤ ਦਾ ਜਿਹੜਾ ਯੋਗ ਹੈ ਉਹ ਗੁਰੂ ਸਾਹਿਬਾਂ ਨੇ ਬੜੇ ਸੰਕਸ਼ਿਪਤ ਰੂਪ ਦੇ ਵਿੱਚ ਅੱਗੇ ਵਰਣਨ ਕਰ ਰਹੇ ਨੇ, ਅੱਗੇ ਦੇ ਦੁੱਖਾਂ ਬਹੁਤ ਲੰਬੀਆਂ ਹਨ। ਉਹਨਾਂ ਨੇ ਕਿਹਾ ਕਿਹੜਾ ਯੋਗ ਤੂੰ ਧਾਰਨ ਕਰਨਾ ਹੈ? ਸਭ ਤੋਂ ਪਹਿਲਾ ਸ਼ਬਦ ਗੁਰੂ ਸਾਹਿਬ ਵਰਜਿਸ਼ ਕਰ ਰਹੇ ਨੇ, ਜਿਹੜੇ ਤੂੰ ਕੁੰਡਲ ਇਹ ਧਾਰਨ ਕੀਤੇ ਨੇ ਕੰਨ ਪਰਵਾ ਕਰਕੇ, ਇਹ ਤੇਰੇ ਕੁੰਡਲ ਚੁੱਕੇ ਹਨ। ਤੂੰ ਉਦਮ ਦਾ ਕੁੰਡਲ ਧਾਰਨ ਕਰਨਾ ਹੈ। ਉਦਮ ਕੈਸਾ ਚਾਹੀਦਾ ਹੈ? ਉਦਮ ਰੂਹਾਨੀਅਤ ਦੇ ਵਿੱਚ ਉਦਮ ਦਾ ਕੀ ਅਰਥ ਹੈ? ਜਿਸ ਵੇਲੇ ਮੈਂ ਦਾ ਭਾਵ ਖਤਮ ਹੋ ਜਾਏ, ਤੂੰ ਦਾ ਭਾਵ ਆ ਜਾਵੇ, ਉਸ ਵੇਲੇ ਸਮਝ ਲੈਣਾ ਚਾਹੀਦਾ ਕਿ ਉਦਮ ਦੇ ਕੁੰਡਲ ਅਸੀਂ ਧਾਰਨ ਕਰ ਲਏ। ਮੈਂ ਨਹੀਂ ਤੂੰ, ਤੈਨੂੰ ਗੁਰੂ ਸਾਹਿਬ ਗੁਰ ਸਪੱਸ਼ਟ ਕਰ ਰਹੇ ਨੇ, ਬੜਾ ਸੁੰਦਰ ਉਦਾਹਰਨ ਦੇ ਰਹੇ ਨੇ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇੱਕ ਵਾਰੀ ਜ਼ਿਕਰ ਚੱਲ ਰਿਹਾ ਸੀ, ਸਿੱਖਿਆ ਨੇ ਸਵਾਲ ਕੀਤਾ, ਉਹਨਾਂ ਦੇ ਮਨ ਦੇ ਵਿੱਚ ਇਹ ਭਾਵ ਸੀ ਕਿ ਅਸੀਂ ਇਹ ਜਾਣੀਏ ਕਿ ਕਿਹੜਾ ਸ਼ਿਸ਼ ਜਿਹੜਾ ਮੁੱਖ ਹੈ, ਵੀ ਤੁਹਾਨੂੰ ਕਿਹੜੀ ਜੂਨ ਭਾਤੀ ਹੈ। ਉਹਨਾਂ ਨੂੰ ਇਹੀ ਸੀ ਕਿ ਗੁਰੂ ਸਾਹਿਬ ਇਹ ਕਹਿਣਗੇ ਸ੍ਰਿਸ਼ਟੀ ਦਾ ਸਰਮੋਰ ਮਨੁੱਖਾ ਜਨਮ, ਔਰ ਮਨੁੱਖਾ ਜਨਮ ਦੇ ਵਿੱਚ ਜਿਹੜਾ ਸ਼ਿਸ਼ ਪੂਰਾ ਉਤਰ ਗਿਆ ਕੋਈ ਮੈਨੂੰ ਪਾਉਂਦਾ ਹੈ ਪਰ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਜਾਏਗੀ। ਪਰ ਗੁਰੂ ਸਾਹਿਬਾਂ ਨੇ ਉਸ ਵੇਲੇ ਕੀ ਉਪਦੇਸ਼ ਕੀਤਾ, ਸਾਰੇ ਟੁੱਕੀ ਸਾਰ ਗਏ। ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਸਿੱਖਿਓ, ਅਗਰ ਤੁਸੀਂ ਸੱਚ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਇੱਕ ਛੋਟਾ ਜਿਹਾ ਜਾਨਵਰ ਹੈ ਜਿਸ ਨੂੰ ਠੀਕ ਕਿਹਾ ਜਾਂਦਾ ਹੈ, ਮੈਨੂੰ ਤੇ ਉਹ ਪਾਉਂਦਾ ਹੈ। ਸਾਰਿਆਂ ਦੀ ਹਾਲਤ ਖਰਾਬ ਹੋ ਗਈ। ਸ੍ਰਿਸ਼ਟੀ ਦਾ ਫਿਰ ਮੋਹ ਮਨੁੱਖ, ਪਰ ਮਨੁੱਖ ਦੀ ਜਗ੍ਹਾ ਇੱਕ ਨਿਚਲੀ ਜੂਨ ਦੇ ਵਿੱਚ ਕਿਹੜੀ ਪਰਿੰਦਾ, ਤਿੰਨ ਤੱਤਾਂ ਦਾ ਮਾਲਕ, ਉਸ ਨੂੰ ਕਿਸ ਤਰੀਕੇ ਨਾਲ ਗੁਰੂ ਸਾਹਿਬ ਕਹਿ ਰਹੇ ਸੀ ਮੈਂ ਸੋਚ ਸਕਦਾ। ਫਿਰ ਸਿੱਖਿਆ ਨੇ ਸਵਾਲ ਕੀਤਾ, ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਵੀ ਇਹ ਮੈਂ ਕਰਦਾ ਵਾ, ਇਹ ਮੈਂ ਕਿਉਂ ਕਰਦਾ। ਕਹਿਣ ਲੱਗੇ ਸੁਨੇਹ ਹੁੰਦੀ ਹੈ, ਮਿੱਤਰੇ ਦੇ ਵਿੱਚ ਹੀ ਪਹਿਲਾਂ ਤਾਂ ਚਾਹ ਚਾਹੀਦੀ ਹੈ ਸ੍ਰਿਸ਼ਟੀ ਦੇ ਤਾਂ ਜਾ ਕਰਕੇ ਜਿੱਥੇ ਇਹਦੀ ਸੁਰਤ ਇਕੱਠੀ ਹੁੰਦੀ ਹੈ ਕਿ ਮੈਂ ਸਿੱਧੇ ਤੋਂ ਥੱਲੇ ਨਹੀਂ ਕਰਨਾ। ਨਾਲਦਾ ਤੇ ਦੂਰ ਦੀ ਗੱਲ ਹੈ, ਦੂਰੋਂ ਹੀ ਹੱਥ ਮੂੰਹ ਧੋ ਕਰਕੇ ਇਹਨੂੰ ਨਾਸ਼ਤਾ ਚਾਹੀਦਾ, ਦੋ ਚਾਰ ਪਰੌਂਠੇ ਚਾਹੀਦੇ ਨੇ, ਮੈਂ ਸਲਾਈ ਮੱਖਣ ਦੁੱਧ ਦਾ ਗਲਾਸ ਚਾਹੀਦਾ ਹੈ, ਨਾਸ਼ਤਾ ਹੋ ਜਾਏਗਾ। ਇਹ ਕਿੰਨਾ ਕਿਰਮ ਦੇ ਲੈ ਇਹ ਸ੍ਰਿਸ਼ਟੀ ਦਾ ਗੁਰਮੋਹ ਹੈ। ਉਸਦੇ ਬਾਅਦ ਹਰ ਬੰਦੇ ਦਫ਼ਤਰ ਵੀ ਜਾਂਦਾ ਹੈ, ਇਹਨੂੰ ਚਾਹ ਚਾਹੀਦੀ, ਚਾਹ ਦੇ ਨਾਲ ਵੀ ਕੁਝ ਖਾਣ ਵਾਸਤੇ ਹੋ ਜਾਂਦਾ ਘੰਟੇ ਦੇ ਵਿੱਚ, ਸ੍ਰਿਸ਼ਟੀ ਦਾ ਫਿਰ ਮੋਹ। ਉਸਦੇ ਬਾਅਦ ਫਿਰ ਲੰਚ ਦਾ ਟਾਈਮ ਹੋ ਜਾਂਦਾ ਹੈ, ਫਿਰ ਇਹਨੂੰ ਚਾਰ ਛੇ ਰੋਟੀਆਂ ਚਾਹੀਦੀਆਂ, ਦੋ ਚਾਰ ਸਬਜ਼ੀਆਂ ਚਾਹੀਦੀਆਂ, ਲੱਸੀ ਦਾ ਗਲਾਸ ਚਾਹੀਦਾ, ਹੋਰ ਦੁਨੀਆ ਭਰ ਦੀਆਂ ਫਸਲਾਂ ਚਾਹੀਦੀਆਂ। ਫਿਰ ਦਿਨ ਵੱਜਦੇ ਨੇ, ਫਿਰ ਚਾਹ ਦੀ ਲੋੜ ਪੈ ਜਾਂਦੀ ਹੈ, ਨਾਲ ਕੋਈ ਨਾਸ਼ਤਾ ਵੀ ਚਾਹੀਦਾ। ਫਿਰ ਦੋ ਘੰਟੇ ਤਿੰਨ ਘੰਟੇ ਬੀਤਦੇ ਨੇ ਕਿ ਡਿਨਰ ਦਾ ਟਾਈਮ ਹੋ ਜਾਂਦਾ, ਫਿਰ ਇਹਨੂੰ ਛੇ ਰਾਤ ਚੁਰਗੇ ਚਾਹੀਦੇ, ਦੋ ਚਾਰ ਸਬਜ਼ੀਆਂ ਚਾਹੀਦੀਆਂ, ਹੋਰ ਕਈ ਉਸ ਤੋਂ ਵੀ ਅੱਗੇ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਗਲਾਸ ਦੋ ਗਲਾਸ ਸ਼ਰਾਬ ਦੇ ਵੀ ਚਾਹੀਦੀ, ਮਾਫ਼ ਵੀ ਚਾਹੀਦਾ। ਉਸਦੇ ਬਾਅਦ ਇਹ ਜੋ ਪਾਲਸੀ ਮਾਰ ਕੇ ਸੁਣਦਾ ਹੈ, ਸਵੇਰੇ 7 ਵਜੇ ਤੱਕ 9 ਵਜੇ ਤੱਕ ਰਾਤ ਪਹੁੰਚਦਾ, ਕੋਈ ਹੋਸ਼ ਹੀ ਨਹੀਂ ਹੈ ਕਿੱਥੇ ਪਿਆ ਹੋਇਆ। ਬਾਕੀ ਦਾ ਸਮੇਂ ਜਿਹੜਾ ਬਤੀਤ ਕਰਦਾ ਹੈ ਦਿਨ ਦਾ, ਉਹਦੇ ਵਿੱਚ ਇੱਕੋ ਹੀ ਭਾਵ ਹੁੰਦਾ ਹੈ, ਉਹ ਹੈ ਮੈਂ ਮੈਂ ਅਹੰਕਾਰ ਦੇ ਵਿੱਚ ਵੱਧ ਹੈ ਸ੍ਰਿਸ਼ਟੀ ਦਾ ਦਰਮੋਹ, ਇਸ ਕਰਕੇ ਮੈਨੂੰ ਇਹ ਦਰਮੋਹ ਨਹੀਂ ਪਾਉਂਦਾ, ਮੈਨੂੰ ਛੋਟਾ ਜਿਹਾ ਜਾਨਵਰ ਪਾਉਂਦਾ। ਉਹ ਕਿਉਂ ਪਾਉਂਦਾ ਹੈ? ਸਾਰਾ ਦਿਨ ਇਹ ਛੋਟਾ ਜਿਹਾ ਜਾਨਵਰ ਉਸ ਮਾਲਕ ਦੇ ਖਜ਼ਾਨੇ ਚੋਂ ਸਿਰਫ ਡੇਢ ਦਾਣਾ ਅੰਨ ਦਾ ਲੈਂਦਾ ਹੈ। ਉਹਦਾ ਸ੍ਰਿਸ਼ਟੀ ਦਾ ਦਰਮੋਹ ਸਾਰਾ ਦਿਨ ਢਾਈ ਸੇਰ ਅਨਾਜ ਖਾਂਦਾ, ਉਹ 7 ਵਜੇ ਤੱਕ ਰਾਤ ਮਾਰ ਕੇ ਸੁਣਦਾ ਹੈ। ਉਸ ਛੋਟੇ ਜਿਹੇ ਜਾਨਵਰ ਨੂੰ ਸ਼ਾਮ ਦੀ ਕੋਈ ਫਿਕਰ ਨਹੀਂ ਹੈ, ਸਿਰਫ ਡੇਢ ਦਾਣਾ ਅਨਾਜ ਦਾ ਉਸ ਮਾਲਕ ਦੇ ਖਜ਼ਾਨੇ ਤੋਂ। ਉਪਦੇਸ਼ ਕਰਦੇ ਹਨ, ਪਹਿਲਾ ਪੈਰ ਬੀਤਦਾ ਹੈ ਜੰਗਲ ਦੀ ਤਰਫ਼, ਕਦੀ ਕੰਨ ਲਾ ਕੇ ਧਿਆਨ ਲਾ ਕੇ ਆਵਾਜ਼ ਸੁਣੋ, ਇੱਕ ਆਵਾਜ਼ ਸੁਣਾਈ ਦਿੰਦੀ ਹੈ ਬੜੀ ਸੁੰਦਰ ਔਰ ਸੁਰੀਲੀ, ਤੂੰ ਤੂੰ ਤੂੰ। ਛੋਟਾ ਜਿਹਾ ਜਾਨਵਰ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਹੈ ਡੇਢ ਦਾਣਾ ਅਨਾਜ ਦਾ ਖਾ ਕਰਕੇ, ਉਹਦਾ ਸ੍ਰਿਸ਼ਟੀ ਦਾ ਤਰਮੋਹ ਢਾਈ ਚੇਰ ਅਨਾਜ ਖਾ ਕਰਕੇ ਸਿਰਫ ਹੰਕਾਰ ਦੇ ਵਿੱਚ ਮੈਂ ਕਰਦਾ। ਯਾਨੀ ਕਿ ਸਾਰੇ ਉਦਮ ਜਿਹੜੇ ਨੇ ਨਿਸ਼ਫਲ ਨੇ, ਅਗਰ ਉਦਮ ਦਾ ਕੁੰਡਲ ਧਾਰਨ ਨਹੀਂ ਕੀਤਾ, ਉਦਮ ਦਾ ਸਪਸ਼ਟ ਕਰਤਾ ਗੁਰੂ ਸਾਹਿਬਾਂ, ਜਿਸ ਤੱਕ ਇਹ ਮੈਂ ਦਾ ਭਾਵ ਹੈ ਤੂੰ ਦਾ ਭਾਵ ਨਹੀਂ ਆ ਜਾਂਦਾ, ਸਾਡੀ ਤੁਲਨਾ ਇਸ ਛੋਟੇ ਜਿਹੇ ਜਾਨਵਰ ਤੋਂ ਵੀ ਨੀਚ ਹੈ, ਉਸ ਤੋਂ ਵੀ ਅਸੀਂ ਖਾਂਦੇ ਹਾਂ, ਕਦੇ ਵੀ ਅਸੀਂ ਉਸ ਯੋਗ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਯੋਗ ਦਾ ਗੁਰੂ ਸਾਹਿਬ ਰਸਤੇ ਦੇ ਉੱਤੇ ਦੇਖ ਰਹੇ ਹਨ। ਵਿਧੀ ਉਹੀ ਹੈ, ਸਮਝਾਉਣ ਦਾ ਤਰੀਕਾ ਹੈ ਕਿ ਯੋਗੀ ਬਣਨਾ ਹੈ ਇਸ ਤਰੀਕੇ ਦਾ, ਕਫਨੀ ਓੜਨੀ ਹੈ ਸਾਧੂ ਜਿਹੜੀ ਓੜਨੀ ਓੜਦੇ ਨੇ, ਗੇਮੇ ਰੰਗ ਵੀ ਓੜਦੇ ਨੇ, ਕਹਿੰਦੇ ਨੇ ਤੇਰੀ ਸੁੱਖੀ ਹੈ। ਹੁਣ ਦਇਆ ਦੀ ਜਿਹੜੀ ਹੈ ਕਫਨੀ ਓੜਦੀ ਹੈ। ਹੁਣ ਦਇਆ ਕੀ ਹੈ? ਰੂਹਾਨੀ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਲੋਕਾਂ ਦੇ ਕੰਮ ਕੇ ਬਣਾ। ਇੱਥੇ ਸਿਰਫ ਦਇਆ ਸ਼ਬਦ ਨੂੰ ਗੁਰੂ ਸਾਹਿਬ ਲਿਖਾਏ ਕਿ ਦਇਆ ਕਿਹੜੀ ਹੈ? ਅਸੀਂ ਮਨ ਦੇ ਧਰਮ ਵਿੱਚ ਆ ਕਰਕੇ ਹੋਰ ਦੂਨਾ ਦੀ ਤਰ੍ਹਾਂ ਜਾਂ ਹੋਰ ਜੀਵਾਂ ਦੀ ਤਰ੍ਹਾਂ ਜਾਂ ਮਨੁੱਖੇ ਜਨਮ ਦੇ ਵਿੱਚ ਹੀ ਬਹੁਤ ਸਾਰੇ ਜੀਵਾਂ ਦੀ ਤਰ੍ਹਾਂ ਦਇਆ ਦਾ ਭਾਵ ਦਿਖਾਉਂਦੇ ਹਨ। ਗੁਰੂ ਸਾਹਿਬ ਕਹਿੰਦੇ ਨੇ ਸਾਰੇ ਪ੍ਰਭਾਵਕਾਰੀ ਬੰਦੇ ਹਨ, ਤੈਨੂੰ ਫਿਰ ਜਨਮਾਂ ਵਿੱਚ ਆਉਣਾ ਪਏਗਾ, ਜਿੰਨਾ ਵੀ ਦਾਨ ਪੁੰਨ ਤੂੰ ਕਰੇਗਾ ਲੈਣ ਲਈ ਤੈਨੂੰ ਆਉਣਾ ਪੈਣਾ। ਰੂਹਾਨੀਅਤ ਦਾ ਦਿਆ ਕਿਹੜੀ ਹੈ? ਉਹ ਇੱਕੋ ਹੀ ਦਿਆ, ਉਹ ਸਤਿਪੁਰਖ ਦੀ ਪ੍ਰਾਪਤੀ। ਇਹਦੇ ਵਿੱਚ ਕੀ ਤੁਕ ਵਿੱਚ ਕਿਹਾ ਗਿਆ ਸੀ? ਦਿਆ ਧਰਮ ਕਰਨ, ਧਰਮ ਕੀ ਹੈ? ਰੂਹਾਨੀਅਤ ਦਾ ਧਰਮ ਦੇਣਾ। ਅਸੀਂ ਕਿਹਨੂੰ ਧਰਮ ਸਮਝਦੇ ਰਹਿੰਦੇ ਹਾਂ? ਲੰਬੇ ਲੰਬੇ ਮਤ, ਲੰਬੇ ਲੰਬੇ ਬੈਨਰ, ਲੰਬੇ ਲੰਬੇ ਸ਼ਬਦ, ਲੰਬੇ ਲੰਬੇ ਸੰਗਰਵਰ ਦੀਆਂ ਦੀਵਾਰਾਂ, ਸੋਨੇ ਦੇ ਚੜੇ ਹੋਏ ਪੱਥਰ, ਇਹਨਾਂ ਨੂੰ ਅਸੀਂ ਧਰਮ ਦੇ ਸਮਝਾ ਦਿੰਦੇ ਹਾਂ। ਰੂਹਾਨੀਅਤ ਦੇ ਵਿੱਚ ਇਹਨੂੰ ਧਰਮ ਨਹੀਂ ਕਿਹਾ ਜਾਂਦਾ। ਧਰਮ ਦਾ ਆਪਣਾ ਅਰਥ ਹੀ ਹੈ ਧਾਰਨ ਕਰਨਾ, ਕਿਸ ਨੂੰ ਧਾਰਨ ਕਰਨਾ? ਸੱਚ ਨੂੰ ਧਾਰਨ ਕਰਨਾ, ਸਤਿਪੁਰਸ਼ ਨੂੰ ਧਾਰਨ ਕਰਨਾ। ਇਸਦਾ ਅਰਥ ਕੀ ਹੈ? ਕਿਸ ਤਰ੍ਹਾਂ ਧਾਰਨ ਕਰਨਾ? ਇਹ ਪੂਰੀ ਉਹੀ ਵਿਧੀ ਹੈ ਜਿਸ ਤਰੀਕੇ ਨਾਲ ਅਸੀਂ ਸ਼ਬਦ ਤੁਹਾਨੂੰ ਪ੍ਰਾਪਤ ਕਰਨਾ। ਅੰਤਰ ਦੇ ਵਿੱਚ ਸ਼ਬਦ ਤੁਹਾਨੂੰ ਪ੍ਰਾਪਤ ਕਰਨਾ ਹੀ ਉਹ ਸੱਚ ਨੂੰ ਧਾਰਨ ਕਰਨਾ। ਉਹ ਸੱਚ ਨੂੰ ਧਾਰਨ ਕਰਨਾ ਹੀ ਦਇਆ ਦਾ ਆਧਾਰ ਹੈ, ਦਇਆ ਧਰਮ ਦਾ ਮੂਲ ਹੈ। ਉਹ ਧਰਮ ਦਾ ਇਹ ਅਰਥ ਹੈ, ਦਇਆ ਦਾ ਇਹ ਅਰਥ ਹੈ ਕਿ ਸੱਚਮੁੱਚ ਅਗਰ ਅਸੀਂ ਕੋਈ ਦਇਆ ਕਰਨੀ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲੇ ਸਾਨੂੰ ਆਪਣੀ ਜੀਵਾਤਮਾ ਦਾ ਉਧਾਰ ਕਰਨਾ ਪਵੇਗਾ। ਪਰ ਜੀਵਾਤਮਾ ਦਾ ਉਧਾਰ ਕਦੋਂ ਹੋਏਗਾ? ਜਦੋਂ ਇਹ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋਵੇਗੀ। ਅਸੀਂ ਐਸੇ ਕਰਮ ਕਰਾਂਗੇ ਜਿਹੜੇ ਗੁਰੂ ਦੇ ਉਦੇਸ਼ ਅਨੁਸਾਰ ਹੋਵੇ, ਤਾਂ ਹੀ ਇਸਦੇ ਉੱਤੇ ਦਇਆ ਹੋਵੇ। ਅਗਰ ਐਸੇ ਕਰਮ ਅਸੀਂ ਕੀਤੇ, ਸੇਵਾ ਵੀ ਕੀਤੀ, ਕੋਈ ਨਾ ਕੋਈ ਕਾਮਨਾ, ਕੋਈ ਨਾ ਕੋਈ ਇੱਛਾ, ਕੋਈ ਨਾ ਕੋਈ ਸਵਾਲ ਜਾਂ ਕੋਈ ਨਾ ਕੋਈ ਬਾਹਰੀ ਦਿਖਾਵਾ ਮੁੱਖ ਰੱਖ ਕੇ ਕੀਤੀ, ਜੋ ਪ੍ਰਭਾਵਕਾਰੀ ਬੰਧਨ ਹੋ ਸਕਦਾ, ਕਦੇ ਵੀ ਇਸ ਜੀਵਾਤਮਾ ਦੇ ਉੱਤੇ ਦਇਆ ਨਹੀਂ ਹੋ ਸਕਦੀ, ਇਸਦਾ ਉਧਾਰ ਨਹੀਂ ਹੋ ਸਕਦਾ। ਉਹ ਦਇਆ ਦੀ ਕਫਨੀ ਜੋ ਹੈ, ਉਸਦੇ ਬਾਅਦ ਉਦੇਸ਼ ਕਰਨ ਜਿਹੜੀ ਤੂੰ ਭੁਗਤ ਲਗਾਈ ਹੈ, ਇਹ ਵੀ ਤੇਰੀ ਝੂਠੀ ਹੈ। ਜਨਮ ਮਰਨ ਦੇ ਭੇਦ ਦੀ ਭੁਗਤ ਲਗਾਉਂਦੀ। ਜਨਮ ਮਰਨ ਦਾ ਭੇਦ ਕੀ ਹੈ? ਜਨਮ ਕੀ ਹੈ? ਸਤਿਪੁਰਸ਼ ਦੀ ਪ੍ਰਾਪਤੀ, ਸਤਿਪੁਰਸ਼ ਦੀ ਉਹ ਹੈ ਜੀਵਾਤਮਾ ਦਾ ਸੱਚਾ ਜਨਮ। ਅਸੀਂ ਬਾਹਰ ਦੀਆਂ ਮੁਬਾਰਕਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਤੂੰ ਸ਼ਬਦ ਲੈ ਲਿਆ, ਉਹ ਤੈਨੂੰ ਮੁਬਾਰਕ ਹੈ, ਤੇਰਾ ਜਨਮ ਫਿਰ। ਆਪ ਵੀ ਇੰਨੇ ਬੈਠੇ ਆ ਕਾਲ ਦੇ ਮੂੰਹ ਦੇ ਵਿੱਚ, ਦੂਸਰੇ ਨੂੰ ਵੀ ਇੰਨੀਆਂ ਮੁਬਾਰਕਾਂ ਦੇ ਰਹੇ ਹਾਂ, ਇਸ ਤੋਂ ਵੱਡਾ ਪਰਾ ਮੁੜ ਕੇ ਨਾ ਹੋ ਸਕਦਾ। ਸੱਚਾ ਜਨਮ ਹੈ ਅੰਤਰ ਦੇ ਵਿੱਚ ਸ਼ਬਦ ਨੂੰ ਪ੍ਰਾਪਤ ਕਰਨਾ, ਉਹ ਸੱਚੇ ਸ਼ਬਦ ਨੂੰ, ਉਹ ਸਤਿਪੁਰਸ਼ ਦੀ ਗੋਦ ਨੂੰ ਪ੍ਰਾਪਤ ਕਰਨਾ ਜਨਮ ਹੈ ਇਸ ਜੀਵਾਤਮਾ ਦਾ, ਜਿਸ ਤਰ੍ਹਾਂ ਵਿਛੜੀ ਹੋਈ ਹੈ, ਨਰਕਾਂ ਦੀ ਪਾਪੀ ਬਣੀ ਹੋਈ ਹੈ। ਜਨਮ ਕੀ ਹੈ? ਸੁਰਤ ਨੂੰ ਸਮੇਟਣਾ। ਮਰਨ ਦਾ ਕੀ ਭਾਵ ਹੈ? ਜਦੋਂ ਅਸੀਂ ਇਸ ਸੁਰਤ ਨੂੰ ਨਖੂਨ ਤੋਂ ਇਕੱਠਾ ਕਰਕੇ ਦੋਨੋਂ ਅੱਖਾਂ ਦੇ ਵਿੱਚ ਸੱਚੇ ਦੁਆ ਤੱਕ ਲੈ ਕਰਕੇ ਆਉਂਦੇ ਹਾਂ, ਇਸ ਨੂੰ ਮਰਨ ਨਾ ਕਿਹਾ ਜਾਂਦਾ ਹੈ। ਇਹ ਜਨਮ ਮਰਨ ਦਾ ਭੇਦ ਹੈ, ਔਰ ਇਸਦੀ ਭਗਵਤ ਤੂੰ ਆਪਣੇ ਸਰੀਰ ਚ ਲੈਣਾ। ਸੱਚ ਦਾ ਭਾਂਡਾ ਇਹ ਜੇ ਤੁਹਾਡ ਵਿੱਚ ਪੇਸ਼ਾ ਲਈ ਬਰਤਨ ਪਕੜਿਆ ਹੈ, ਤੇਰਾ ਸੱਚਾ ਭਾਂਡਾ। ਸੱਚ ਦਾ ਭਾਂਡਾ ਰੂਹਾਨੀਅਤ ਦੇ ਵਿੱਚ ਭਾਂਡਾ ਕਿਸ ਨੂੰ ਕਿਹਾ ਜਾਂਦਾ? ਮਨ। ਜਦ ਤੱਕਣ ਮਨ ਇਹ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਭਰਿਆ ਹੋਇਆ ਹੈ, ਤਦ ਤੱਕਣ ਇਹ ਭਾਂਡਾ ਪੁੱਠਾ। ਇਸ ਦੇ ਵਿੱਚ ਕੋਈ ਵੀ ਅੰਮ੍ਰਿਤ ਦੀ ਦਾਤ ਪੈ ਹੀ ਨਹੀਂ ਸਕਦੀ। ਅਜਮਾ ਕਰਕੇ ਦੇਖ ਲਓ, ਬਾਹਰ ਬਾਰਿਸ਼ ਹੋ ਰਹੀ ਹੈ ਮੂਸਲਾਧਾਰ, ਕੋਈ ਭਾਂਡਾ ਪੁੱਠਾ ਰੱਖ ਦਿਓ, ਇੱਕ ਕਣੀ ਵੀ ਅੰਦਰ ਨਹੀਂ ਜਾਏਗੀ। ਭਾਂਡਾ ਸਿੱਧਾ ਕਰਕੇ ਦੇਖੋ ਵਿੱਚ ਕੀ ਹੈ? ਕੁਛ ਵੀ ਨਹੀਂ, ਖਾਲੀ ਹੈ। ਕੋਈ ਹਾਲਤ ਇਸ ਜੀਵਾਤਮਾ ਦੀ ਹੁੰਦੀ ਹੈ? ਮਨ ਦਾ ਸੰਗ ਕਰ। ਕਿਉਂ? ਕਿਉਂਕਿ ਮਨ ਅੱਗੇ ਵਿਸ਼ੇ ਵਿਕਾਰਾਂ ਦੇ ਵਿੱਚ ਦੁਨੀਆਂ ਦੇ ਵੱਸ ਹੈ, ਯਾਨੀ ਕਿ ਭਾਂਡਾ ਪੁੱਠਾ ਹੈ, ਰੀਤ ਪੁੱਠੀ ਚੱਲ ਰਹੀ। ਇਹ ਤੇਲ ਸਿੱਧੀ ਘੁਮਾਣੀ ਪਏਗੀ, ਸੱਚੀ ਸੇਲ ਘੁਮਾਣੀ ਪਏਗੀ, ਸੱਚ ਦਾ ਭਾਂਡਾ ਪ੍ਰਾਪਤ ਕਰਨਾ, ਯਾਨੀ ਕਿ ਇਸ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਕਰਨਾ, ਸੱਚ ਦਾ ਭਾਂਡਾ ਪ੍ਰਾਪਤ ਕਰਨਾ। ਸੱਚ ਦੀ ਝੋਲੀ ਇਹ ਜਿਹੜੀ ਤੂੰ ਝੋਲੀ ਲਈ ਫਿਰਦਾ ਹੈ, ਵੀ ਤੇਰੀ ਝੋਲੀ, ਇਹ ਸੰਤੋਖ ਦੀ ਝੋਲੀ ਲਈ। ਹੁਣ ਸੰਤੋਖ ਕਿੱਥੇ ਹੈ? ਜਦੋਂ ਮਨ ਨਿਸ਼ਚਲ ਹੋ ਜਾਂਦਾ ਹੈ, ਉਦੋਂ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ। ਉਹ ਨਿਸ਼ਚਲ ਕਦੋਂ ਹੁੰਦਾ ਹੈ? ਜਦੋਂ ਇਹ ਸ਼ਬਦ ਧੁਨੀ ਨੂੰ ਪ੍ਰਾਪਤ ਕਰਦਾ, ਉਸ ਧੁਨ ਦੇ ਵਿੱਚ ਇਹ ਵਸ ਹੁੰਦਾ ਹੈ, ਉੱਥੇ ਹੀ ਇਹ ਨਿਸ਼ਚਲ ਹੁੰਦਾ ਹੈ, ਤਾਂ ਹੀ ਸੰਤੋਖ ਹੁੰਦਾ ਹੈ। ਕੋਈ ਸੰਤੋਖ ਨੂੰ ਤੂੰ ਪ੍ਰਾਪਤ। ਹੁਣ ਭਿਖਿਆ, ਭਿਖਿਆ ਕਿਹਦੀ ਮੰਗਣੀ ਹੈ ਔਰ ਕਿੱਧਰ ਮੰਗਣੀ ਹੈ, ਇਹ ਵੀ ਜੋਗਿਆ ਤੂੰ ਧਿਆਨ ਕਰਕੇ ਸੁਣ। ਇਹ ਸਰੀਰ ਰੂਪੀ ਨਗਰ ਦੇ ਵਿੱਚ ਤੂੰ ਭਿਖਿਆ ਮੰਗਣੀ ਹੈ, ਬਾਹਰ ਕਿਤੇ ਜਾਣ ਦੀ ਤੈਨੂੰ ਲੋੜ ਨਹੀਂ। ਗੁਰੂ ਸਾਹਿਬਾਂ ਦੀ ਬਾਣੀ ਕਿਤਨੀ ਸਪਸ਼ਟ ਹੈ, ਕਿਤਨੀ ਸੁੰਦਰ ਹੈ, ਕਿ ਸਰੀਰ ਦੇ ਅੰਦਰ ਹੀ ਤੂੰ ਜਾਣਾ ਹੈ, ਆਪਣੀ ਸੁਰਤ ਨੂੰ ਇਕੱਠੇ ਕਰਦੀ ਹੈ। ਔਰ ਭਿਖਿਆ ਕਿਸ ਚੀਜ਼ ਦੀ ਮੰਗਣੀ ਹੈ? ਨਾਮ ਦੀ, ਸ਼ਬਦ ਦੀ ਭਿਖਿਆ ਮੰਗਣੀ ਹੈ। ਔਰ ਕਿਸ ਕੋਲੋਂ ਮੰਗਣੀ ਹੈ? ਉਹ ਸੱਚਾ ਅੱਛਾ ਕਿਹੜਾ ਹੈ, ਔਰ ਉਹ ਕਿੱਧਰ ਹੈ, ਉਹਦੇ ਬੁਰਜ, ਉਹਦੇ ਦਰਵਾਜ਼ੇ ਕਿੱਥੇ? ਇਹ ਦਸਵਾਂ ਦੁਆਰ ਹੈ, ਗੁਰੂ ਦਾ ਦੁਆਰ ਹੈ। बाकी सारे द्वारे टूटे हैं। नौ द्वारा की अभी फंसे हुए हैं और नौ द्वारा की अभी भिख मांग रहे हैं और नौ द्वारा की अभी छात्र जप रहे हैं और ये कभी भी पूरे नहीं होते। क्यों? ये सारे के सारे भेक है, भेक बिल्कुल भेक। सच्चा द्वार गुरु का जरा है, उसे सच्चा शाह गुरु है। गुरु साहब का नौरानी रूप जो है वो दसवें द्वार है और वो उन्हों को ही ये दात मंगनी है, भेक मंगनी है, शब्द उथे ही गुरु साहब तेन भेख देंगे। ता ही तेरा योग जरा है ना ये पूरा हो जाएगा, पूरण योगी पूर्ण करेगा। ये मार्ग कठिन है, गुरु साहब का उद्देश्य है कि यह मार्ग कठिन है, कोई शक नहीं। जिसन वो नजर करे उसी प्राप्त हो, पर यह नजर किसन करता है? जिसने असि ये सारे हथ के कुंडल, उदम के कुंडल, दया की कफनी और जीवन मरण के पेहेदी को रोक लगाते हैं, हथ का भाटा हासिल करते हैं, संतोख की झोली लै करके चलते हैं गुरु के द्वार से, और फिर वीणा किस तरह बजानी है गुरु साहब ये भी उपदेश। दो पलड़े होंगे जिन्हों के बीच ठंडी पा करके वीणा बजा, किसी किंगरी किया गुरु साहब उपदेश करते हैं कि गुरु की लोड़ है, गुरु के द्वार से तू जाना है, तो गुरु के दो पलड़े तू कि लेने ने, एक भरे का एक भगती का। आखिर भी सानू भरे का एक बच्चे जिन्ना भी नहीं अपने गुरु का। गुरु साहब ने कितनी बेरे अपने सत्संग जी का उदाहरण दिता है कि एक दुकानदार नहीं है, उसका छोटा जा बच्चा दुकान से बैठा है। असि कितने भी सियाने चतुर हो गए पर उस दुकान तो कोई भी वस्तु चुकन की हिम्मत नहीं करते। सानू डर है उस छोटे जे बच्चे का कि साड़ी बेइज्जती ना हो, पर अंतर के बीच असि दावा करते हैं गुरु साहब का कोलो नाम लैन का, पर अंतर के बीच कह दिता कि गुरु साहब प्रगट ने आके बह जाते हैं, पर कभी असि अपने कमरा की तरफ नजर मारीे कि कैसे कर्म असि कर रहे हैं, कोई देख नहीं रहा उन्हें, कभी सानू उन्हें कर्म करते हुए शर्म नहीं आती कि असि कैसे कर्म करन च लगे हैं, इस जीवात्मा के उत्ते कदू सानू दया आए, कदू इसका उधार हो। भाव यह है कि ऐसा डर चाहिए है गुरु का कि कर्म जड़े ने गुरु के उपदेशा के अनुसार, और भक्ति कहड़ी चाहिए है? प्रेम की भक्ति, कामना की भक्ति नहीं चाहिए, भाव की भक्ति चाहिए है, निष्कामता की भक्ति चाहिए। सेवा करत हो निष्कामी, जिसको हो तो प्राप्त स्वामी, और स्वामी कहड़ा है? सतपुरुष में तो अभी प्राप्त नहीं कर सकते, सतगुरु में प्राप्त करके उसे तक पहुंच सकते हैं। ऐसे स्वामी तो वही है ना कि अभी स्वामी तो भुली बैठे हैं, जबान के नाल स्वामी स्वामी कर्म के नाल कभी स्वामी की प्राप्ति नहीं हो सकती। गुरु साहब उपदेश कर रहे हैं अगर एक पिक्चर चो निकल के अभी दूसरे पिक्चर फस गए तो फायदा की हो? अभी राम राम करते सा, रहीम रहीम करते सा, वाहगुरु करते सा, सतनाम करते सा, और कदे सानू सतनाम की प्राप्ति नहीं हुई। गुरु साहब उपदेश करते हैं क्या राम की कमी थी, क्या रहीम की कमी थी, क्या सतनाम की कमी थी जो तेन प्राप्त नहीं होया कि जे तू हुण स्वामी स्वामी करन लग गया तो क्या तेन स्वामी की प्राप्ति हो जाएगी, क्या रोटी रोटी करन नाल भुख मिट जाएगी रोटी की प्राप्ति हो जाएगी, क्या सतनाम सतनाम करन नाल ओ नाम अंतर दे विच प्रगट हो जाएगा? यह असंभव है, यह भेड़चाल है, इस भेड़चाल को क्यों? क्योंकि कमी इन्हां नामां दे विच नहीं सी, इसे बाहर के शिफाती नाम ने जेडे तुहानू चंगे लगते ने तुसी भी रख सकते हो। कमी सी तेरे अंतर दे विच, तू झूठा से झूठा होके उस सच नू प्राप्त करना चाहता, इस करके तुहानू सच दी प्राप्ति नहीं। ऊंचा पार ग्रंथ स्वामी कौन जाने गुण तेरे, अगर तुसी उस स्वामी नू प्राप्त करना चाहते हो तो उसके गुणा नू अपने अंतर दे विच प्रगट करना चाहिए। अंतर दे विच तां ही प्रगट होंगे जदो असीं बाहर दे विच पल पल अपने गुरु के उपदेशों को रम करके इसके बगैर इस विधि के पूरा उतरना और उस जीवित मर्जे में जिसन किया गया है संतान ने कभी भी अभी प्राप्त नहीं कर सकते। करोड़ा ही जन्मा लगे रही, जितने मर्जी शब्द जप लीए, जितने मर्जी होर नाम रख लीए, सब अधूरे ने मिट जाने ने, क्योंकि यह सारी काल की लीला है। अभी राम की लीला की तरफ गए ही, और राम कौन है? सतगुरु, सतगुरु की तरफ सारा ध्यान नहीं है। सादा ध्यान जो है विषय विकारा में, और दिन राति अतीत विकारा में तो ऐ है भक्ति और ऐ है पहर, ऐ पहर और भक्ति के दो पलड़े बना और अपने शरीर नू डंडी बना, तो बाप गुरु की शरण की तार बांध दे। गुरु की शरण की है, गुरु के उपदेशों में अपनी हस्ती को मिटा देना। जब तक मैं है ना तू नहीं आई, इसका मतलब है अंदर अहंकार है। अहंकार है तो मन भी है, मन है तो सतगुरु नहीं आ कदे नहीं आ। होमै नामै नाल विरोध है, दो इना होते एक ये दोनों का विरोध है आपस के बीच। ये दोनों कदे भी क्या करके भी एक जगह से कट्ठे नहीं हो सकते। ये सृष्टि का अटल नियम है, अभी इसी नियम को समझाने की कोशिश नहीं करते। ये मन का प्रथम है, मन की जान है। कोई आप देश कर रहे हैं जब तू शरण की तार बंद करके हिलाएगा ना, तार को हिलाने का अर्थ है देशों के समझ जाना, पल पल अपनी हस्ती में मिला। उस वेले तेरे शरीर के तिरंगा उठन की केड़िया तिरंगा, यानी कि तेरी सुरत जड़ी है सिमटन शुरू हो। सात अंदर की याद रखना कि ताई सिमटेगी, ये अटल नियम है। जब असी गुरु के ये सारे शब्दों में पूरे उतरेंगे, जेडे शब्दों से असी फसी बैठे हैं उन्होंने चो निकलो और गुरु साहब इस सात संघा के हर एक शब्द को खोल के प्रकट कर रहे हैं। ये सारे शब्द उसके नाम है, ये सारे शब्दों से भी सानू पूरा उतर यही योग जी है जिन्होंने असि भुले बैठे हाँ, कभी याद करना ही नहीं चाहते। अंदर की उपासना कदे पूरी नहीं हो सकती जब तक बाहर के कर्म पूरे नहीं। और इस शब्दों के राही ही असि गुरु के लिए सारे कर्म जो बखी हुए पूरे कर सकते। उस वेले जिसमें तार चलेगी तेरिया तिरंगा कट्ठिया हो तू दसवें द्वार पहुंचेगा ना, उस वेले तेन सुंदरी सुनाई देगी। जड़ी चोर दरगाह तो बजाई जा रही है अपने आप बैठी है, उसनु किसी भी बचाव की जरूरत नहीं करनी। अकेली दुकान गुरु साहब ने यही उपदेश किया है कि ताई तेरा योग जो है योगी पूरा होगा और तू इस विषम मार्ग से चल पाएगा। अंदर और बाहर तेन इको ही नजर आएगा, एक कौन और सतपुरुष और सब का रूप ही नजर आएगा। अंदर भी शब्द है और बाहर भी तेन वो शब्द ही नजर आएगा। अभी कह के देंगे आप कण कण के भी भगवान है, कण कण के भी परमात्मा है, पर यह भी झूठ है। जब तक असि अंतर के भी अपनी आत्मा का साक्षात्कार नहीं कर लेंगे, कोई शब्द का दीदार नहीं कर लेंगे, बाहर ये कहना कि कण कण के भी भगवान है ये झूठ है। अंदर सच्चे होवांगे तो बाहर सानू कण कण के भी सचमुच उसकी हस्ती उसकी सत्ता जो है काम करती नजर आएगी। यही सच है और यही सच नु असी प्राप्त नहीं करना चाहते, जानना नहीं चाहते, चोर दे भी रमना चाहते। और यही उपदेश उन्होंने गुरु साहबान ने उस चोरी को दिता कि उस किंगरी तू प्राप्त करेगा। ये ताई जाकर के कह नानक मुक्त होगा जो भी सच रहा उस सच के प्राप्त लीन होगा, उस सतपुरुष को प्राप्त करेगा। ताई तेरी जो है ये हस्ती जिसन मैं कहना है मिटेगी और ये जीवात्मा आवागमन तो उस तो थले के सारे मुकाम फस रहे हैं, सारिया गलां झूठिया ने, सिर्फ इको ही गल सच्ची है। यह सच्चा योगी तेनू बनना पेगा और यह सच्ची किंगरी बजानी पेगी जड़ी कि अपने आप दिन राति दसवें द्वार से आज के इस उपदेश गुरु साहबान ने बड़े स्पष्ट तरीके के नाल सारे भ्रम जड़े ने दूर कर दिए, जिससे सारी सृष्टि इन्हों साजा के नृत्य करण के फसी हुई है। और उसे संसारिया वास्ते भी गुरु साहबा ने उपदेश बड़ा सुंदर दिता है योगी के राही कि जेड़े तू कर्म कर रहा है एक भेख है, सिर्फ कन के कुंडल पा के या नकली वीणा बजा करके ही वो भेख नहीं है। अभी यह संसारी बन के भी भेखी बने हुए हैं, क्यों? क्योंकि अभी कह देते हाँ कि अभी गुरु वाले हाँ, पर कदे अभी गुरु के हुक्म नहीं मन, कभी उसके उपदेशों पर अमल नहीं किया। इस करके असी झूठे हाँ, असी झूठे जोगी। इसी करके गुरु साहबा ने योगी का उदाहरण दे करके सच्चे योग को स्पष्ट किया है कि सच्चा योग कहना है। और जब तक ये सारे शब्द जो गुरु साहब पासंगा में लगे हैं इन्होंने भी असी पल पल पूरे नहीं उतरते, हालांकि सारे शब्दों का निचोड़ एक ही निकलता है सुत का शब्द के नाल निकलना, और कुछ भी हथ नहीं निकलना, पर अलग अलग तरीके समझाते ने ताकि असि इस मन के जाल के भ्रम के निकलीए। क्योंकि मन ने ऐसा भ्रम जाल फैला रखे है कि असि एक पिक्चर तो निकल के दूसरे फस जाते हैं, ਰਹਿੰਦੇ ਕਿਚੜ ਦੇ ਵਿੱਚ ਆ ਤੇ ਜੀਵਾਤਮਾ ਦਾ ਉਧਾਰ ਕਿਸ ਤਰ੍ਹਾਂ ਹੋਏਗਾ? ਉਹ ਤੇ ਸੱਚੀ ਸੁੱਖ ਸਮੇਟ ਕੇ ਹੀ ਹੋ ਸਕਦਾ ਹੈ। ਸਿਰਫ ਗੁਰੂ ਸਾਹਿਬਾਂ ਨੇ ਮਰਦਾਨੇ ਦਾ ਉਧਾਰ ਦਿੱਤਾ ਕਿ ਗੁਰੂ ਸਾਹਿਬਾਂ ਨੇ ਜੋ ਪ੍ਰਥਾ ਚਲਾਈ ਸੀ ਉਹ ਸਿਰਫ ਇਸ ਮਨ ਨੂੰ ਮਤ ਕਰਕੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ, ਔਰ ਅੱਜ ਅਸੀਂ ਸਾਰੇ ਮਤ ਹੋਏ ਫਿਰਦੇ ਹਾਂ ਉਸ ਉਪਦੇਸ਼ ਨੂੰ ਭੁੱਲੇ ਬੈਠੇ, ਔਰ ਉਸ ਉਪਦੇਸ਼ ਨੂੰ ਭੁੱਲ ਕਰਕੇ ਕਦੇ ਵੀ ਅਸੀਂ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੇ। ਉਹ ਮਰਦਾਨੇ ਦੇ ਉਦਾਹਰਣ ਤੋਂ ਆਖਰੀ ਵਚਨਾਂ ਤੋਂ ਸਪਸ਼ਟ ਕਰ ਦਿੱਤਾ ਸੀ ਗੁਰੂ ਸਾਹਿਬਾਂ ਨੇ ਕਿ ਉਸਨੇ ਜਿਉਂਦੇ ਜੀ ਮਰ ਕਰਕੇ ਉਸ ਵਿਧੀ ਨੂੰ ਪ੍ਰਾਪਤ ਕੀਤਾ ਸੀ, ਔਰ ਗੁਰੂ ਬਾਬਾ ਵਾਲਾ ਬਣਿਆ ਸੀ। ਅਸੀਂ ਗੁਰੂ ਬਾਬਾ ਤੇ ਕਹਿ ਦਿੰਦੇ ਹਾਂ, ਨਾਨਕ ਸਭਾ ਤਾਂ ਕਹਿ ਦਿੰਦੇ ਹਾਂ, ਤੇਰੇ ਹੁਕਮ ਤੇ ਚੱਲਦੇ ਇਹ ਵੀ ਕਹਿ ਦਿੰਦੇ ਹਾਂ, ਪਰ ਕਦੇ ਵੀ ਉਹ ਸੱਚੀ ਵਿਧੀ ਉੱਤੇ ਪੂਰੇ ਉਤਰਨ ਦਾ ਉਪਰਾਲਾ ਆਦਿ ਕਰਦੇ ਨਹੀਂ। ਅਸੀਂ ਝੂਠ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ। ਗੁਰਬਾਣੀ ਦੇ ਜੀ ਦੀ ਜਗ੍ਹਾ ਮੇਰੇ ਵਰਗੇ ਮਨਮੁਖੀ ਜੀਵਾਂ ਲਈ ਬੜੀ ਸੁੰਦਰ ਜੀ ਤੋਂ ਗੁਰੂ ਸਾਹਿਬਾਂ ਨੇ ਉਚਾਰੀ ਹੈ, ਵਿਖਿਆ ਕੇ ਕੀੜੇ, ਵਿਖਿਆ ਕਮਾਉਂਦਾ, ਵਿਖਿਆ ਮੈਂ ਪਹੁੰਚਾਉਂਦਾ, ਵਿਖਿਆ ਕੀ ਹੈ? ਗੰਦ। ਉਹ ਕਹਿੰਦੇ ਨੇ ਬੇਟਾ ਤੂੰ ਗੰਦੀ ਨਾਲੀ ਦਾ ਕੀੜਾ ਹੈ, ਗੰਦੀ ਨਾਲੀ ਦੇ ਵਿੱਚ ਵੀ ਪੈਦਾ ਹੁੰਦਾ ਹੈ, ਗੰਦ ਨਾਲ ਹੀ ਪਿਆਰ ਕਰਦਾ ਹੈ, ਵਿਖਿਆ ਕਮਾ ਲੈ, ਗੰਦ ਹੀ ਖਾਂਦਾ, ਫਿਰ ਗੰਦ ਵਿੱਚ ਹੀ ਮਰ ਜਾਂਦਾ ਹੈ, ਪਰ ਫਿਰ ਤੇਰੀ ਉਤਪਤੀ ਵੀ ਗੰਦ ਵਿੱਚ ਹੀ ਹੁੰਦੀ ਹੈ। ਇਹ ਸੁਣਦਾ ਮੇਰੀ ਮੇਰੇ ਉੱਤੇ ਪੂਰੀ ਉਤਰਦੀ ਹੈ, ਕਿਉਂਕਿ ਮੈਂ ਹਮੇਸ਼ਾ ਮਨਮੁਖੀ ਹਾਂ, ਮਨ ਦੇ ਹੁਕਮ ਨਾਲ ਕਰਮ ਕਰਦਾ ਹਾਂ, ਮਨ ਦੀਆਂ ਵਸਤੂਆਂ ਦੇ ਨਾਲ ਪਿਆਰ ਕਰਦਾ ਹਾਂ, ਤੇ ਸੰਸਾਰ ਸਾਰਾ ਕੀ ਹੈ? ਵਿਖਿਆ ਹੈ, ਤੇ ਸਾਰਾ ਕੂੜ ਹੈ, ਝੂਠ ਹੈ, ਤੇ ਝੂਠੀਆਂ ਵਸਤੂਆਂ ਨਾਲ ਪਿਆਰ ਕੀ ਹੈ? ਵਿਖਿਆ ਖਾਣ, ਮਤਲਬ ਵਿਖਿਆ ਦੇ ਵਿੱਚ ਹੀ ਰਿਹਾ, ਵਿਖਿਆ ਹੀ ਕਮਾਈ, ਤੇ ਵਿਖਿਆ ਚ ਮਰ ਕੇ ਫਿਰ ਦੁਬਾਰਾ ਇਹਦੇ ਵਿੱਚ ਜਨਮ ਹੋਇਆ, ਯਾਨੀ ਕਿ 84 ਲੱਖ ਭਰਮਣ ਕੀ ਹੈ? ਬਾਰ ਬਾਰ ਜੀਵਾਤਮਾ ਇਸ ਜਨਮ ਵਿੱਚ ਕਿਉਂ ਆਉਣਾ ਪੈਂਦਾ? ਕਿਸੇ ਕਰਕੇ, ਕਿਉਂਕਿ ਉਹ ਪਿਆਰ ਹੀ ਇਹਨਾਂ ਵਸਤੂਆਂ ਨਾਲ ਕਰਦੀ ਹੈ। ਸਾਡਾ ਪਿਆਰ ਕਿੱਥੇ ਹੈ? ਕੂੜੇ ਨਾਲ ਪਿਆਰ ਕਰਕੇ ਬੈਠੇ ਹਾਂ, ਜੇ ਕੂੜੇ ਨਾਲ ਪਿਆਰ ਕਰਾਂਗੇ ਇਸ ਭਰਮ ਚੋਂ ਨਿਕਲ ਜਾਓਗੇ, ਸਤਿਗੁਰੂ ਲੈਣ ਆਉਣਗੇ। ਜੇ ਕੂੜੇ ਨਾਲ ਪਿਆਰ ਕੀਤਾ ਤੇ ਕੂੜੇ ਦੀ ਉਤਪਤੀ ਹੋਏ, ਤੇ ਸੁੱਖ ਦੇ ਵਿੱਚ ਸਪਸ਼ਟ ਨਾਲ ਉਪਦੇਸ਼ ਕਰਦਾ, ਵਿਖਿਆ ਕਮਾਵੇ, ਵਿਖਿਆ ਪਹੁੰਚਾਉਣੇ ਦਾ ਮਤਲਬ ਕੀ ਹੈ? ਇਹਦੇ ਵਿੱਚ ਹੀ ਤੂੰ ਬਾਰ ਬਾਰ ਆਏਗਾ, ਜੋ ਤੇਰੀ ਇੱਛਾ ਹੈ, ਕਾਮਨਾ ਹੈ, ਹਵਸ ਹੈ, ਔਰ ਉਹ ਸੇਵਾ ਦਾ ਮਤਲਬ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਸੀ। ਅੱਜ ਦੇ ਸੁਆਮੀ ਸਾਧਨ ਵਿੱਚ ਗੁਰੂ ਸਾਹਿਬਾਨ ਨੇ ਬੜੇ ਸਪਸ਼ਟ ਤਰੀਕੇ ਨਾਲ ਸਾਰੇ ਧਰਮ ਜਿਹੜੇ ਨੇ ਦੂਰ ਕਰ ਦਿੱਤੇ ਨੇ। ਅਸੀਂ ਇੱਕ ਕਿਰਪਾ ਤੋਂ ਨਿਕਲ ਕਰਕੇ ਦੂਸਰੇ ਕਿਰਪਾ ਤੋਂ ਨਹੀਂ ਫਸ ਜਾਣਾ। ਇਹਨਾਂ ਸ਼ਬਦਾਂ ਦੇ ਵਿੱਚ ਕੋਈ ਕਮੀ ਨਹੀਂ, ਸ਼ਬਦ ਤੁਸੀਂ ਜਿੰਨੇ ਚਾਹੋ ਉਹ ਰੱਖ ਸਕਦੇ ਹੋ, ਕਮੀ ਤਾਂ ਅੰਤਰ ਦੇ ਵਿੱਚ, ਯਾਨੀ ਕਿ ਤੇਰੇ ਆਪਣੇ ਦੇ ਵਿੱਚ, ਜਦ ਤੱਕ ਤੂੰ ਆਪਣੀ ਕਮੀ ਨੂੰ ਦੂਰ ਨਹੀਂ ਕਰੇਗਾ ਤੂੰ ਸੱਚ ਨੂੰ ਪ੍ਰਾਪਤ ਕਰੇਗਾ। ਤੋ ਸਾਜਾ ਦੀ ਜੋ ਅਹਿਮੀਅਤ ਹੈ ਗੁਰੂ ਘਰ ਦੇ ਵਿੱਚ, ਇਹ ਸੀਮਾ ਤੱਕ ਹੀ ਹੈ, ਹਾਲਾਂਕਿ ਸਾਰੀ ਬਾਣੀ ਰਾਤਾਂ ਦੇ ਵਿੱਚ, ਉਸ ਤੋਂ ਅੱਗੇ ਅਸੀਂ ਨਾਮ ਦੀ ਅਹਿਮੀਅਤ ਨਹੀਂ ਦੇਣੀ। ਉਸ ਤੋਂ ਅੱਗੇ ਅਗਰ ਅਸੀਂ ਜਾਵਾਂਗੇ ਅਸੀਂ ਉਸ ਪੋਤੀ ਨੂੰ ਗਵਾ ਬੈਠਾਂਗੇ ਜਿਹੜਾ ਕਿ ਸੱਚਮੁੱਚ ਅਸੀਂ ਗਵਾ ਚੁੱਕੇ ਹਾਂ, ਔਰ ਉਸੀ ਵਿਧੀ ਨੂੰ ਗੁਰੂ ਸਾਹਿਬ ਦੁਬਾਰਾ ਪ੍ਰਗਟ ਕਰ ਰਹੇ ਹਾਂ। ਵਾਰ ਵਾਰ ਇਹਨਾਂ ਸ਼ਬਦਾਂ ਦੇ ਰਾਹੀਂ ਕੁਝ ਵੀ ਉਹਨਾਂ ਦਾ ਨਾ ਹੀ ਕਿਸੇ ਜੀਵ ਨੂੰ ਆਪਣੇ ਮਨ ਅੰਦਰ ਅਭਾਵ ਲਿਆਉਣਾ ਚਾਹੀਦਾ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਅਗਰ ਗੁਰੂ ਦੇ ਉਪਦੇਸ਼ ਗੁਰੂ ਦੇ ਮਤੰਗਾ ਮਨ ਦੇ ਵਿੱਚ ਅਭਾਵ ਦੀ ਕਣੀ ਵੀ ਲਿਆਵਾਂਗੇ ਨਾ, ਤੇ ਸਾਡੇ ਕੀਤੇ ਹੋਏ ਜਿਹੜੇ ਲੱਖਾਂ ਹੀ ਪੁੰਨ ਨੇ ਨਾ ਉਹ ਸਵਾਹ ਹੋ ਜਾਣਗੇ। ਇਸ ਚੀਜ਼ ਨੂੰ ਹਮੇਸ਼ਾ ਚੇਤੇ ਰੱਖੋ, ਗੁਰੂ ਨਾਲ ਅਗਰ ਪਿਆਰ ਨਹੀਂ ਕਰ ਸਕਦੇ ਨਾ ਕਰੋ ਕਦੀ ਆਪਣੇ ਮਨ ਦੇ ਵਿੱਚ।
ਸਤਿਨਾਮ ਰਮਈਆ, ਰਮਈਆ ਸਤਿਨਾਮ ਹੈ।